बाबा लगन गणा, बाबा लगन गणा, हम भी मन्या सावरे, बलराम दियो, साहा हुकम रजा करे बलराम जियो। कृपया करते कर पाया मेट न सके कोई, कृपया करते कर पाया मेट न सके कोई। माए निरासी रोए बिछुनी, माए निराशी रोए बिछुनी, बाली बाले हेते, माए निराशी रोए बिछुनी, नानक साच शब्द सुख मैली, गुरु चरणी प्रभु चेते, के बाबा लगन गणाए, हम भी बनिया साहुरे बलराम जियो, बाबा लगन गणाए, हम भी बनिया साहुरे बलराम जियो। लगन गाए हम भी बनिया साहुरे बलराम जियो, बाबा लगन गाए हम भी बनिया साहुरे बलराम जियो।
बलराम जी ओ लगन गणा सुमत साहा लिखिया मिलकर पावो ते देहो सज्जन आशीषणिया देहो सज्जन आशीषणिया बाबा लगन गाए हम भी बनिया साहुरे बलराम जी बाबा लगन गाए हम भी बनिया साहुरे बलराम जी
ਪਹਿਲਾਂ ਪੁੱਛਾ ਪੁੱਛ ਰਹੀਆਂ ਕਿ ਮੇਰੀ ਵਾਰੀ ਜਾਣ ਦੀ ਕਦੋਂ ਆਵੇ ਤੇ ਮੇਰਾ ਸੌ ਮੈਨੂੰ ਭੁੱਲ ਤਾਂ ਨਹੀਂ ਗਿਆ ਤਾਰੀਖ ਕਿਤੇ ਲੰਘ ਤਾਂ ਨਹੀਂ ਗਈ ਆਖਿਆ ਨਹੀਂ ਇਹ ਤਾਰੀਖਾਂ ਬਦਲਦੀਆਂ ਨਹੀਂ ਹੁੰਦੀਆਂ ਇਹ ਜਿਹੜੀ ਜਿਸਦੀ ਲਿਖੀ ਗਈ ਲਿਖੀ ਗਈ ਤੋ ਜਿਨ੍ਹਾਂ ਨੇ ਉਸ ਤਾਰੀਖ ਤੱਕ ਤਿਆਰੀ ਕਰ ਲਈ ਸੌ ਨੂੰ ਉਡੀਕਦੀਆਂ ਸੌ ਦੇ ਰਾਹ 'ਤੇ ਅੱਖਾਂ ਵਿਛਾਈ ਬੈਠੀਆਂ ਹਨ ਜਿਨ੍ਹਾਂ ਦੀ ਜਾਣ ਵੇਲੇ ਕੁਝ ਚੁੱਕਣ ਦੀ ਕੁਝ ਸੋਚਣ ਦੀ ਲੋੜ ਨਹੀਂ ਸਦਾ ਤਿਆਰੀ ਹੈ ਹਰ ਵੇਲੇ ਉਹ ਤਾਂ ਰਹਿਣਗੀਆਂ ਸੁਖਲੀਆਂ ਅਤੇ ਜਿਨ੍ਹਾਂ ਨੇ ਤਿਆਰੀ ਨਹੀਂ ਕੀਤੀ ਜਾਣਾ ਤਾਂ ਉਹਨਾਂ ਨੂੰ ਵੀ ਪਏਗਾ ਸਭਨਾਂ ਨੂੰ ਜਾਣਾ ਪੈਣਾ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਕੌਣ ਤਿਆਰ ਬੈਠੀਆਂ ਹਨ ਜਿਨ੍ਹਾਂ ਦੀ ਸਹੁ ਨਾਲ ਬਣੀ ਹੈ ਔਰ ਜਿਨ੍ਹਾਂ ਨੂੰ ਇਹ ਚਾਨਣ ਹੈ ਵੀ ਸੌ ਬਿਨਾਂ ਕੋਈ ਸੁੱਖ ਨਹੀਂ ਜਿਵੇਂ ਸਾਹਿਬ ਆਖਦੇ ਨੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਅਤੇ ਵੱਠ ਖੇੜਿਆਂ ਦੇ ਰਹਿਣਾ ਰੁੱਖ ਭੋਜਨ ਭੂਮ ਸੈਨ ਸਖੀ प्रिया संग सुख बिहार, रुखा भोजन पुंजे सोना मन जूर है पर प्रभु संग हो, प्रिया नाल होवे उस तो बिना नहीं बीतन, ते बिछोड़े दी रात गुजर दी नहीं नहीं बीतती,
रात बिछोड़े वाली हो मेरी रात बिछोड़े वाली,
मुहे रैन ना बिहावे नींद ना आवे, रात गुजरती नहीं नींदर पैंदी नहीं, क्या कर उड़ीक रही कदों आवेगा कदों नाल ले जाएगा, ठीक है भई संत मुए क्या रोइए, जो अपने ग्रह जाए भई क्यों रो रहे हो, वो तो अपने घर गए हन तुसी क्यों रोंदे हो, असी इस गलों तो नहीं रोंदे भी जो अपने घर क्यों गए, असी तो रोने सानू नाल क्यों ना ले गए, असा तो इस गलों पै रोने सानू नाल क्यों नहीं ले गए, आ सब तो छोटा बच्चा बापू मोटर तक जाए सही, उतो ही बाहां उलार दे रोंदा भी नाल ले जा, और रोकदा नहीं भी तू ना जा, तू बेशक जा तू बेपरवाह है, तेरा रास्ता कौन रोके, तेरे आन जाने विच खबरे की राज है, कौन तेनू इत्थे पिया उड़ीक दे कौन तेनू उत्थे पिया उड़ीक दे, किसे दे राह दासी रोड़ा नहीं बन दे, तू बेशक आ ते जा, क्योंकि गुरमुख आवे जाए निसंग, असी तो रोंदे इस गलो हाँ भी जे आवे तो नाल लियाया कर जावे तो नाल ले गया कर, रोण जोगा छड़ के क्यों जाने सानू, तो फिर साड़ी रात गुजरेगी तेरे बिना नहीं गुजरेगी, किसे दी गुजरी हाँ गुजरी रोंदियां पिटदियां कुरलांदियां, जो भूल गए तैनू उना दी ता भावे बीत गई किसी भी तरह, पर जिन्हां नूं तू चेते रहा उन्हां दी ना गुजर, ओ जड़े सुख तेरे नाल कचियां कुलियां विच माणे हन कखां दे छपरां तले कचियां कंधां दे ठाठ विच, बेशक सोने लग गए जी सदके हीरे जड़े जान, सब कुछ ठीक है पर मैं तो वही दिन याद रखांगी जेड़े दिन मेरे तेरे नाल गुजरे, भाई नंदलाल साहब
बुढ़ा होया जो बन होया उमर दे मंदर बुढ़ा होया जो बन खोया ते बैठ उमर दे मंदर बुड्ढा मेरे सोई गुरु मेरे जो बीती चरना अंदर बनी गई बनी गई बुढ़े पा आया ते उमरा लगी किनारे जवानी गई जवानी गई बुढ़े पाया उमरा लगी किनारे
गुजर गए दिन तो ओही दिन सन बाकी तहन कालियां रातां अंधेरियां रातां तू आखदा भी सी उस जान से हां जेड़ा मिंट सेकंड एथे गुजार जाएगा ए तेरा दरगाह विच लिखिया जाएगा कौन जाने तेरिया रमजान असी फिर भी भज भज जाना मन विच धार के भी मुड़ नहीं कदी इत्थे आना पर खबर नहीं ओ केड़ी खिच सी किस जन्म दा ओ सनबंध सी के चार दिना बाद मुड़ उत्थे ते फिर ओ पढ़ दे सन मन जे मन विच आ गया लैण दा फुरना है तां तारना ही तारना ते जे मनो ए गल मिटा देईए भई हुण आ गया नहीं लैणी इत्थे ही रहना तां फिर सब खुशी जो मर्जी करदा फिरां कोई पुछण वाला नहीं अंदर आवां बाहर जावां जिथे रवां पर एक फुरना अंदर आवन दी देर के हुण मैं आग्या ले लवां बस कोई ना कोई गल बना के ते फिर तारना करनी तारना भी बड़ी करनी एक बारी सानू बड़ी तारना होई पुनिया दा दिन ਸਾਡੇ ਪਿੰਡ ਦੀ ਬਹੁਤ ਸੰਗਤ, ਭਾਈ ਕਾਹਨ ਸਿੰਘ ਉਸ ਪੁਣਿਆ 'ਤੇ, ਉਹ ਵੀ ਬੜਾ ਭਗਤ ਸੀ ਮੰਡਲੀ ਵਾਲਿਆਂ ਦਾ, ਮੰਡਲੀ ਵਾਲਿਆਂ ਦਾ ਭਗਤ ਸੀ ਮੰਡਲੇਸ਼ਵਰ ਮਹਾਰਾਜ। ਕੋਈ ਧੁਰੋਂ ਹੀ ਕਿਰਪਾ ਸੀ ਉਸ 'ਤੇ, ਮਹਾਂਪੁਰਖਾਂ ਨਾਲ ਕੋਈ ਧੁਰ ਦੀ ਗੰਢ ਸੀ ਉਸ ਦੀ। ਬਾਬਾ ਜੀ ਜਦੋਂ ਸਾਡੇ ਪਿੰਡ ਆਏ ਤਾਂ ਫਿਰ ਜਾਣ ਲੱਗੇ ਸਟੇਸ਼ਨ 'ਤੇ, ਰਾਹ ਵਿੱਚ ਤੁਰਦਿਆਂ ਥੱਕ ਗਏ। ਸਾਡੇ ਪਿੰਡ ਦਾ ਇੱਕ ਮਜ਼ੂਰ, ਉਹ ਵੀ ਪਿਆ ਜਾਂਦਾ, ਆਖਣ ਲੱਗੇ ਵੀ ਥੱਕ ਗਏ ਹਾਂ, ਜਰਾ ਕਿ ਜੇ ਮੋਢੇ ਦਾ ਸਹਾਰਾ ਦੇਵੇ ਤਾਂ ਸਟੇਸ਼ਨ ਤੱਕ ਜਾਣਾ। ਉਹ ਪੁੱਛਦਾ ਕੌਣ ਹੁੰਦੇ ਹੋ? ਬਈ ਸਾਧ ਉਹਨੇ। ਥੋੜ੍ਹੀ ਕੁ ਦੂਰ ਗਏ, ਉਹਨੇ ਦੇਖਿਆ ਕਛਹਿਰਾ, ਆਖਣ ਲੱਗਾ ਤੂੰ ਤਾਂ ਆਖਿਆ ਸੀ ਮੈਂ ਸਾਧ ਹਾਂ, ਤੂੰ ਤਾਂ ਆ ਕੱਛ ਪਾਈ ਫਿਰਨਾ, ਤੂੰ ਤਾਂ ਸਿੱਖ ਹੈ। ਕਹਿਣ ਲੱਗੇ ਸੀ ਗੁਰੂ ਨਾਨਕ ਦੇ ਘਰ ਦੇ ਸਾਧ। ਜਿਸ ਵੇਲੇ ਪਹੁੰਚੇ ਸਟੇਸ਼ਨ 'ਤੇ, ਉਹਨੇ ਆਖਿਆ ਪੈਸੇ ਦੇ, ਮੇਰੇ ਮੋਢੇ 'ਤੇ ਹੱਥ ਰੱਖ ਕੇ ਆਏ। ਪਹਿਲੀ ਵਾਰੀ ਆਏ ਬਾਬਾ ਜੀ, ਪਿੰਡ ਵਿੱਚ ਕੋਈ ਵਾਕਫੀਅਤ ਨਹੀਂ, ਕੋਈ ਜਾਣਦਾ ਨਹੀਂ, ਕੋਈ ਪਛਾਣਦਾ ਨਹੀਂ, ਬਸ ਲੰਘਦੇ ਆਏ ਅਤੇ ਅਗਾਂਹ ਤੁਰਦੇ ਗਏ। ਪੈਸੇ ਦਿਓ ਜੀ, ਮੈਂ ਮੋਢੇ ਦਾ ਆਸਰਾ ਦੇ ਕੇ ਤੁਹਾਨੂੰ ਲਿਆਂਦਾ। ਬਾਬਾ ਜੀ ਹੱਸੇ ਅਤੇ ਕਹਿਣ ਲੱਗੇ ਭਾਈ ਕਾਹਨ ਸਿੰਘ ਤੋਂ ਲੈ ਲਓ। ਉਹ ਜਾਣਦਾ ਸੀ, ਭਾਈ ਕਾਹਨ ਸਿੰਘ ਦੇ ਪਾਸ ਆਇਆ, ਬਈ ਤੇਰੇ ਵੱਲ ਕੁਛ ਮੇਰੇ ਪੈਸੇ ਹਨ? ਕਿਹੜੇ? ਅਖੇਖ ਮਹਾਤਮਾ ਸਨ ਇਸ ਇਸ ਤਰ੍ਹਾਂ ਦੇ, ਅਤੇ ਉਹ ਸਟੇਸ਼ਨ 'ਤੇ ਗਏ ਸਨ ਮੇਰੇ ਮੋਢੇ 'ਤੇ ਹੱਥ ਰੱਖ ਕੇ ਸਹਾਰਾ ਲੈ ਕੇ, ਅਤੇ ਮੈਂ ਪੈਸੇ ਮੰਗੇ। ਉਹਨਾਂ ਨੇ ਆਖਿਆ ਬਈ ਕਾਹਨ ਸਿੰਘ ਤੋਂ ਲਵੀਂ। ਕਾਹਨ ਸਿੰਘ ਨੇ ਆਖਿਆ ਮੈਂ ਤਾਂ ਨਹੀਂ ਜਾਣਦਾ, ਪਰ ਉਹ ਜ਼ਰੂਰ ਜਾਣਦੇ ਹੋਣ। ਲੈ ਬਈ ਜਿਤਨੇ ਪੈਸੇ ਲੈਣੇ ਦੇ ਦਿੱਤੇ। ਉਹ ਭਾਈ ਕਾਹਨ ਸਿੰਘ ਉਸ ਪੁਣਿਆ 'ਤੇ ਸਾਡੇ ਨਾਲ ਸੀ, ਬਾਬਾ ਜੀ ਨੇ ਕੀਤੀ ਤਾਰਨਾ ਅਤੇ ਪਾਣੀ ਹੁੰਦਾ ਜਾਏ, ਅਤੇ ਅਸੀਂ ਤਾਂ ਸਾਂ ਛਠਿਆਰਾਂ ਦੇ ਬਿੱਲੇ, ਰੋਜ਼ ਤਾੜਨਾ ਹੋਣੀ ਅਤੇ ਰੋਜ਼ ਸਹਿਣੀ। ਉਹਨੇ ਪਹਿਲੇ ਦਿਨ ਵੇਖੀ, ਆਖੇ ਮਾਫ਼ੀ ਮੰਗ ਲਓ। ਮੈਂ ਆਖਿਆ ਮਾਮਾ ਜੇ ਮਾਫ਼ੀ ਮੰਗ ਲਈ ਅਤੇ ਫਿਰ ਕਿਸੇ ਛੁੱਟੀ ਨਹੀਂ ਦੇਣੀ, ਅਤੇ ਅਸੀਂ ਪੁਣਿਆ ਕਰਕੇ ਜਾਣਾ। ਉਹ ਸਾਡੇ ਪਿਤਾ ਜੀ ਦਾ ਮਾਮਾ ਸੀ ਸੱਕਾ, ਅਸੀਂ ਸਾਰੇ ਉਸਨੂੰ ਮਾਮਾ ਜੀ ਸੱਦਦੇ ਸੀ। ਉਹ ਤਾਂ ਰੋਣ ਲੱਗ ਪਿਆ, ਮਹਾਰਾਜ ਮਾਫ਼ੀ ਦਿਓ। ਬਾਬਾ ਜੀ ਕਹਿਣ ਬਈ ਉਹ ਮਾਫ਼ੀ ਨਹੀਂ ਮੰਗਦਾ, ਤੂੰ ਮੰਗੀ ਜਾਂਦਾ ਕਾਨਸਿਆਂ, ਅਤੇ ਮਹਾਰਾਜ ਮੈਨੂੰ ਮਾਫ਼ੀ ਦੇ ਦਿਓ। ਆਖਣ ਲੱਗੇ ਰੱਖਣਾ ਤੈਨੂੰ ਹੈ ਕਿ ਇਹਨੂੰ ਹੈ? ਤੈਨੂੰ ਮਾਫ਼ੀ ਦੇ ਦਿਆਂ, ਰੱਖਣਾ ਤਾਂ ਇਹਨੂੰ ਹੈ। ਜਾਂ ਬਾਬਾ ਜੀ ਨੇ ਦੇਖਿਆ ਵੀ ਅੱਜ ਇਹ ਮਾਫ਼ੀ ਨਹੀਂ ਮੰਗਦਾ, ਇਹਨੇ ਫੁੱਲ ਨਹੀਂ ਮੰਨੀ, ਇਹ ਜ਼ਰੂਰ ਜਾਏਗਾ। ਤਾਂ ਬਾਬਾ ਜੀ ਨੇ ਪੈਂਤਲਾ ਬਦਲਿਆ, ਕਹਿਣ ਲੱਗੇ ਕੱਪੜੇ ਕਿੱਡੇ ਮਹਿਲੇ ਹਨ, ਇਹਨਾਂ ਮੈਲਿਆਂ ਕੱਪੜਿਆਂ ਨਾਲ ਦੀਵਾਨੇ ਵਿੱਚ ਚਲੇ ਜਾਓਗੇ? ਖੜਾ ਹੋ ਜਾ। ਖਲਾਰ ਲਿਆ, ਕਹਿਣ ਲੱਗੇ ਲੈ ਕਛਹਿਰਾ ਪਿਆ ਦਿਸਦਾ, ਚੋਲਾ ਵੀ ਛੋਟਾ, ਗੋਡਿਆਂ ਤੋਂ ਉੱਚਾ ਹੈ, ਲਿਆ ਹੀ ਸਿਰ ਕੱਪੜੇ। ਕੱਪੜੇ ਆ ਗਏ, ਪੁਸ਼ਾਕੇ ਆ ਗਏ, ਆਖਣ ਲੱਗੇ ਬਦਲਾ ਲਓ। ਮੈਂ ਸੋਚਿਆ ਜੇ ਕੱਪੜੇ ਬਦਲ ਲਏ ਫਿਰ ਤਾਂ ਉੱਕਾ ਹੀ ਕਹਿਣ ਜੋਗੇ ਨਾ ਰਹੇ। ਮੈਂ ਕਿਹਾ ਜੀ ਠੀਕ ਹਨ, ਭਾਈ ਜੀ ਮੈਂ ਜੋ ਕਹਿੰਦਾ ਨਹੀਂ ਠੀਕ, ਬਦਲਾ ਲਓ। ਬਹੁਤ ਕਿਹਾ ਬਾਬਾ ਜੀ ਨੇ, ਅਸੀਂ ਕੱਪੜੇ ਨਾ ਬਦਲੇ, ਬੜੇ ਠੀਕ ਹੁੰਦੇ ਸੀ। ਉਹੀ ਤਾਂ ਗੱਲਾਂ ਹੁਣ ਰੋਂਦੀਆਂ ਹਨ, ਹੋਰ ਰੋਣਾ ਕਿਸ ਗੱਲ ਦਾ? ਕੱਪੜੇ ਨਾ ਬਦਲੇ। ਕਹਿਣ ਲੱਗੇ ਅੱਛਾ ਫਿਰ ਜਾਓ, ਵਕਤ ਜਾਂਦਾ, ਸ਼ਬਦ ਪੜੋ। ਪੁਣਿਆ ਦਾ ਦਿਨ ਸੀ, ਆਣ ਕੇ ਕੀਰਤਨ ਕਰਨ ਲੱਗੇ, ਬਾਬਾ ਜੀ ਅੰਦਰੋਂ ਆ ਗਏ, ਮੈਨੂੰ ਇਸ਼ਾਰਾ ਕੀਤਾ ਉਰਿਆ, ਮੈਂ ਗਿਆ। ਕਹਿਣ ਲੱਗੇ ਭਾਈ ਜੀ ਚੋਲਾ ਨਾ ਬਦਲਾ, ਪੱਗ ਤਾਂ ਬਦਲਾ ਕੇ ਆ। ਆ ਕਿੱਡੀ ਮੈਲੀ ਆ, ਸੰਗਤ ਕੀ ਆਖੇਗੀ? ਸੱਤ ਵਜੇ ਅੰਦਰ ਗਿਆ, ਲਿਆਓ ਜੀ ਪੱਗ ਦਿਓ। ਫਿਰ ਕਹਿਣ ਲੱਗੇ, ਫਿਰ ਇਕੱਲੀ ਪੱਗ ਕੀ ਬਣਨੀ, ਉਹ ਚੋਲਾ ਵੀ ਪਾ ਲੈ। ਬਸ ਜੀ ਉਹ ਕੱਪੜੇ ਪਾਏ ਤੇ ਫਿਰ ਅਗਲੀ ਪੁਣਿਆ ਦੀ ਗੰਢ ਪੈ ਗਈ। ਫਿਰ ਨਾ ਕਹਿਣ ਜੋਗੇ ਅਸੀਂ ਰਹੇ, ਨਾ ਕਿਹਾ ਤੇ ਨਾ ਉਹਨਾਂ ਛੁੱਟੀ ਦਿੱਤੀ। ਛੁੱਟੀ ਦੇਣ ਦੇ ਤਾਂ ਰਸਤੇ 'ਤੇ ਹੀ ਨਹੀਂ ਸਨ ਆਉਂਦੇ, ਬਸ ਫੁਰਨਾ ਦੇਖਦੇ ਸਨ। ਜੇ ਘਰ ਜਾਣ ਦਾ ਫੁਰਨਾ ਬਣਿਆ ਤਾਂ ਤਰਨਾ ਹੀ ਤਰਨਾ, ਅਤੇ ਜੇ ਫੁਰਨਾ ਮਨ 'ਚੋਂ ਨਿਕਲ ਗਿਆ ਤਾਂ ਫਿਰ ਖੁਸ਼ੀਆਂ ਹੀ ਖੁਸ਼ੀਆਂ, ਪ੍ਰਸੰਨਤਾ ਹੀ ਪ੍ਰਸੰਨਤਾ। ਤਰਨਾ ਵੀ ਵੱਡੀ ਲਈ ਹੈ, ਪਰ ਖੁਸ਼ੀਆਂ ਅਤੇ ਪ੍ਰਸੰਨਤਾ ਦਾ ਵੀ ਔੜਕ ਬੰਨਾ ਨਹੀਂ ਰਿਹਾ। ਏਡੀਆਂ ਖੁਸ਼ੀਆਂ ਅਤੇ ਏਡੀ ਪ੍ਰਸੰਨਤਾ ਹੱਥ ਗੁਰੂ ਗ੍ਰੰਥ ਸਾਹਿਬ ਵੱਲ ਕਰਕੇ ਰਾਗਾ ਸਿਆਂ, ਆਹ ਵੇਖ ਗੁਰੂ ਨਾਨਕ ਨਹੀਂ ਬੈਠਾ? ਕੌਣ ਕਹਿੰਦਾ ਗੁਰੂ ਨਾਨਕ ਨਹੀਂ? ਫਿਰ ਜਦ ਇਸ਼ਕ ਨਮਾਜ਼ ਚਾ ਨੀਤੀ ਆ, ਕੋਈ ਤਾਂ ਕਹੇਗਾ ਸੁਣੀ ਸੁਣਾਈ, ਪਰ ਮੈਂ ਤਾਂ ਹੱਡੀ ਵਰਤੀਆਂ ਕਹਿੰਦਾ। ਜਦੋਂ ਇਸ਼ਕ ਨਮਾਜ਼ ਚਾ ਨੀਤੀ ਆ, ਤਦ ਭੁੱਲ ਗਏ ਮੰਦਰ ਮਸੀਤੀ ਆ।
ਜਦ ਇਸ਼ਕ ਨਮਾਜ਼ ਚਾ ਨੀਤੀ ਆ, ਜਦ ਇਸ਼ਕ ਨਮਾਜ਼ ਚਾ ਨੀਤੀ ਆ, ਭੁੱਲ ਗਏ ਮੰਦਰ ਮਸੀਤੀਆ, ਸਦੋ ਭੁੱਲ ਗਏ ਮੰਦਰ ਮਸੀਤੀਆ।
ਤੇ ਬੁੱਲਾ ਸ਼ਾਹ ਕਹਿੰਦਾ, ਜਦੋਂ ਯਾਰ ਨਿਆਣ, ਜਦੋਂ ਯਾਰ ਨਿਆਣ ਦਿਦਾਰ ਦਿੱਤਾ, ਜਦੋਂ ਯਾਰ ਨਿਆਣ ਦਿਦਾਰ ਦਿੱਤਾ, ਗੱਲ ਕਹਿਣੀ ਨਹੀਂ ਜਿਹੜੀ ਬੀਤੀਆ, ਗੱਲ ਕਹਿਣੀ ਨਹੀਂ।
ਕੋਈ ਕਹਿਣ ਵਾਲੀ ਹੈ ਵੀ ਉਹ ਜੋ ਦੇਖਿਆ ਸੀ ਕੀ ਦੇਖਿਆ ਸੀ? ਹਰ ਵੇਖਣ ਨੂੰ ਸਭ ਕੋਈ ਲੋਚੈ, ਪਰ ਸੋ ਵੇਖੈ ਜਿਸ ਆਪ ਵਿਖਾਲੇ। ਜ
ਜਿੰਨਾ ਚਿਰ ਆਪ ਕਿਸੇ ਨੂੰ ਬੁੱਕਲ ਵਿੱਚ ਲੈ ਕੇ ਉਂਗਲੀ ਕਰਕੇ ਨਹੀਂ ਦਿਖਾਉਂਦਾ, ਕੋਈ ਦੇਖ ਨਹੀਂ ਸਕਦਾ। ਇਸ ਵੇਲੇ ਧੰਨੇ ਨੇ ਪਾਇਆ ਧੰਨੇ ਨੇ, ਤਾਂ ਫਿਰ ਉਹ ਬ੍ਰਾਹਮਣ ਆਇਆ, ਭਲਾ ਵੇਖਾਂ ਨਵੇਰੀ ਦਿੱਤੀ ਸੀ, ਜੇ ਦੁੱਧੋਂ ਭੱਜ ਗਈ ਹੋਵੇ ਤਾਂ ਇੱਕ ਠਾਕਰ ਹੋਰ ਦੇ ਕੇ ਗਊ ਲਿਆਵਾਂ, ਕਿਉਂਕਿ ਇਹੋ ਜਿਹਾ ਭੋਲਾ ਜੱਟ ਕਦੀ ਕਿਸੇ ਦੇ ਹੱਥ ਨਹੀਂ ਲੱਗਣਾ। ਜਿਸ ਵੇਲੇ ਆਇਆ ਧੰਨੇ ਦੇ ਘਰ ਤੇ ਵੇਖੀ ਲਹਿਰ ਵਹਿ, ਆਵਾਜ਼ ਦਿੱਤੀ ਉਹ ਧੰਨਿਆ, ਧੰਨਾ ਭੱਜ ਕੇ ਆਇਆ, ਚਰਨਾਂ ਤੇ ਪੈ ਗਿਆ, ਦਾਦਾ ਕਿਤਨਾ ਕੁ ਤੇਰਾ ਸ਼ੁਕਰ ਗੁਜ਼ਾਰਾਂ, ਕਿਤਨੀ ਕੁ ਸ਼ਾਬਸ ਦੇਵਾਂ, ਮੈਂ ਕੰਗਲਾ ਸੁਖ ਪਾਤ ਛਾਈਆਂ ਦੇ ਤੇਰੇ ਦਿੱਤੇ ਲੇਵਾਂ। ਤੂੰ ਠਾਕੁਰ ਦਿੱਤਾ ਸੀ ਨਾ ਬਈ, ਦੋ ਦਿਨ ਤਾਂ ਬੜੀ ਅੜੀ ਕੀਤੀ ਸੀ, ਰਾਤ ਹੀ ਨਾ ਆਵੇ, ਥਕਾ ਦਿੱਤੋ ਸੀ, ਮੈਂ ਹਾਰ ਗਿਆ ਬੇਨਤੀਆਂ ਕਰ ਕਰਕੇ, ਜੀ ਨਾ ਬੋਲੇ ਨਾ ਚੱਲੇ, ਨਾ ਖਾਵੇ ਨਾ ਪੀਵੇ, ਮੈਂ ਆਖਿਆ ਦੁਬਦਾ ਖੜੀ ਕਰ ਲਈਏ, ਪਰ ਜੀ ਜਦੋਂ ਰਾਸ ਆ ਗਿਆ ਨਾ ਰਸਤੇ ਤੇ ਆ ਗਿਆ ਤੇ ਬੰਦਾ ਬਣ ਗਿਆ, ਫਿਰ ਤਾਂ ਦਾਦਾ ਆ ਦੇਖ ਲੈ ਸਾਰੀ ਲਹਿਰ ਬਹਿਰ ਉਸੇ ਦੀ, ਮੈਨੂੰ ਆਖਦਾ ਤੂੰ ਤਾਂ ਬਸ ਮਾਲਾ ਫੜ ਕੇ ਬੈਠਾ, ਤੂੰ ਨਾਮ ਜਪੀ ਜਾ ਤੇ ਕੰਮ ਸਾਰੇ ਮੈਂ ਕੀਤੀ ਜਾ। ਉਹ ਸੁਣ ਕੇ ਹੈਰਾਨ ਹੋ ਗਿਆ, ਮੈਂ ਤਾਂ ਪੱਥਰ ਦਿੱਤਾ ਸੀ, ਪੱਥਰ ਇੱਕ ਪਲੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ, ਮਗਰੋਂ ਲਾਇਆ ਸੀ। ਇਹ ਆਖਦਾ ਠਾਕੁਰ, ਆਖਿਆ ਹੁਣ ਠਾਕੁਰ ਕਿੱਥੇ ਹੈ, ਤਾਂ ਧੰਨੇ ਨੇ ਦੂਰ ਅੱਖਾਂ ਦੇ ਉੱਤੇ ਹੱਥਾਂ ਦੀ ਛਾਂ ਕਰਕੇ ਡਿੱਠਾ, ਆਖਿਆ ਆਓ ਪਾਣੀ ਪਿਆ ਲਾਉਂਦਾ, ਮਲਮਲ ਅੱਖਾਂ ਖੋਲ ਖੋਲ ਤੱਕੀਆਂ ਬ੍ਰਾਹਮਣ ਨੇ, ਪਰ ਨਜ਼ਰ ਕੁਛ ਨਾ ਆਇਆ, ਆਖਿਆ ਮੈਨੂੰ ਕੁਛ ਨਹੀਂ ਦਿਸਦਾ, ਦਾਦਾ ਤੇਰੀ ਨਜ਼ਰ ਕਮਜ਼ੋਰ ਹੈ ਤਾਂ ਮੈਂ ਨੇੜੇ ਸੱਦ ਲੈਂਦਾ, ਠਾਕੁਰ ਜੀ ਜਰਾ ਇੱਧਰ ਆਉਣਾ, ਰਜੋ ਜੋ ਕਹੇ ਠਾਕੁਰ ਪੈ ਸੇਵਕ, ਸੋ ਤਤਕਾਲ ਹੋਏ ਆਵੇ, ਵੱਜ ਕੇ ਆਏ ਭਗਵਾਨ ਕੋਲ ਆਣ ਖੜੋਤੇ ਹੁਕਮ, ਲੈ ਦਾਦਾ ਹੁਣ ਦੇਖ ਲੈ, ਦਿਸਾ ਤਾਂ ਨਹੀਂ ਪਿਆ, ਠੀਕ ਹੈ ਨਾ, ਪਰ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਕਿੱਡਾ ਚਰਜ ਹੈ, ਕੋਲ ਖੜੋਤਾ ਦਿਸਦਾ ਨਹੀਂ, ਅਖੀਰ ਰੋਣ ਨਿਕਲ ਗਿਆ ਉਸ ਪੰਡਿਤ ਦਾ, ਉਹ ਧੰਨਿਆ ਵਾਸਤੇ ਹੀ ਠਾਕੁਰ ਦਾ, ਜੇ ਪਾਇਆ ਹੀ ਤਾਂ ਮੈਨੂੰ ਵੀ ਦਿਖਾ, ਜੇ ਦੇਖਿਆ ਹੀ ਤਾਂ ਦਿਖਾ, ਤੇ ਤੈਨੂੰ ਨਹੀਂ ਪਿਆ ਨਜ਼ਰ ਆਉਂਦਾ, ਅਖੇ ਨਹੀਂ, ਤਾਂ ਭਗਵਾਨ ਸੇ ਕਹਿਣ ਲੱਗੇ ਧੰਨਿਆ ਨਜ਼ਰ ਆਵਾਂ ਵੀ ਕਿਵੇਂ, ਕਦੇ ਇਸਨੇ ਤੇਰੇ ਜੈਸੇ ਸਿਦਕ ਨਾਲ ਮੈਨੂੰ ਪੂਜਿਆ, ਤੇਰੇ ਜਿਹੇ ਪਿਆਰ ਨਾਲ ਕਦੇ ਇਸਨੇ ਮੇਰੇ ਅੱਗੇ ਪ੍ਰਸਾਦ ਰੱਖਿਆ, ਉਹ ਜਿਹੜਾ ਪਿਆਰ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਨਾਲ ਕੀਤਾ ਕਿਸੇ ਕਰਨਾ, ਫਿਰ ਕਿਵੇਂ ਨਾ ਬੁਰਕੀਆਂ ਲਵੇ, ਕਿਵੇਂ ਨਾ ਗੁਰੂ ਨਾਨਕ ਹੋ ਬਵੇ, ਇਹ ਤਾਂ ਖੇਡ ਹੀ ਪਿਆਰ ਦੀ, ਸਾਚ ਕਹੂੰ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਫਿਰ ਬੜੀਆਂ ਬੇਨਤੀਆਂ ਕੀਤੀਆਂ ਬ੍ਰਾਹਮਣ ਨੇ ਧੰਨਿਆ ਵਾਸਤੇ ਹੀ ਭਗਵਾਨ ਦਾ, ਤਾਂ ਧੰਨਾ ਰੋ ਪਿਆ, ਹੁਣ ਆਪਣਾ ਵਾਸਤਾ ਵੀ ਟਾਲ ਜਾਓਗੇ, ਦਿਖਾ ਦਿਓ ਦਰਸ਼ਨ, ਖੋਲ ਕਿਵਾੜ ਦਿਖਾ ਲੇ ਦਰਸ਼ਨ, ਦਿਖਾ ਦਿਓ ਮਹਾਰਾਜ। ਆਖਣ ਲੱਗੇ ਸ਼ਰਤ ਹੈ ਤੇਰੇ ਪੈਰਾਂ ਦੀ ਧੂੜ ਦਾ ਸੁਰਮਾ ਅੱਖਾਂ ਵਿੱਚ ਪਾਵੇ। ਤਾਂ ਫਿਰ ਦੇਖਿਆ, ਦਿਖਾਇਆ ਤਾਂ ਦੇਖਿਆ ਨਾ, ਉਹ ਮਰਿਆਦਾ ਹੈ, ਜਿੰਨਾ ਚਿਰ ਆਪ ਨਹੀਂ ਦਿਖਾ ਲਦਾ ਕਿਸੇ ਨੂੰ ਬੁੱਕਲ ਵਿੱਚ ਲੈ ਕੇ, ਕੋਈ ਦੇਖ ਨਹੀਂ ਸਕਦਾ। ਬਾਬਾ ਜੀ ਨੇ ਜਿਸ ਵੇਲੇ ਆਖਿਆ ਰਾਗਾ ਸਿਆਂ ਇਹ ਅਵੇਖ, ਕਿਉਂਕਿ ਬਾਬਾ ਜੀ ਬਚਨ ਕਰ ਰਹੇ ਸਨ ਤੇ ਕੀਰਤਨੀਏ ਬੈਠੇ ਸਨ ਪਾਸੇ ਤੇ, ਕਹਿਣ ਲੱਗੇ ਕੋਈ ਕਾਗਜ਼ ਕਹਿੰਦਾ, ਕੋਈ ਸਿਆਹੀ ਕਹਿੰਦਾ, ਕੋਈ ਪੱਤਰੇ ਕਹਿੰਦਾ, ਓਏ ਮੇਰੀ ਜ਼ਬਾਨ ਜਲ ਜਾਏ, ਜੇ ਮੈਂ ਇਹ ਗੱਲ ਆਖਾਂ, ਮੈਂ ਕਹਿਣਾ ਗੁਰੂ ਨਾਨਕ ਬੈਠਾ, ਬਾਣੀ ਦਾ ਅੱਖਰ ਅੱਖਰ ਗੁਰੂ ਨਾਨਕ ਹੈ। ਉਹ ਜੇ ਤੰਨੇ ਦਾ ਪੱਥਰ ਖਾਂਦਾ, ਤੇਰਾ ਗੁਰੂ ਗ੍ਰੰਥ ਸਾਹਿਬ ਨਹੀਂ ਖਾਂਦਾ। ਇਹ ਖਾਂਦਾ ਪੀਂਦਾ ਬੋਲਦਾ ਚੱਲਦਾ ਸਭ ਕੁਝ ਕਰਦਾ, ਤੇਰੀ ਭਾਵਨਾ ਵਿੱਚ ਕਸਰ ਹੈ। ਤੇਰੇ ਅੰਦਰ ਭਾਵਨਾ ਆਈ ਨਹੀਂ, ਉਹ ਤੇਰੇ ਨਾਲ ਬੋਲਿਆ ਨਹੀਂ। ਤਾਂ ਮੈਂ ਅਗਾਂ ਉਲਰ ਕੇ ਵੇਖਣ ਲੱਗ ਪਿਆ, ਕੋਈ ਕੁਦਰਤੀ ਅਗਾਂ ਉਲਰ ਗਿਆ, ਨਹੀਂ ਤਾਂ ਬਾਬਾ ਜੀ ਨੇ ਇਹ ਬਚਨ ਕਈ ਵਾਰੀ ਕੀਤੇ ਸਨ। ਮੈਂ ਅਗਾਂ ਉਲਰਿਆ ਵੇਖਣ ਵਾਸਤੇ, ਕਹਿਣ ਲੱਗੇ ਰਾਗਾ ਸਿਆਂ ਉੱਥੋਂ ਕੀ ਦੇਖਣਾ ਹੈ, ਦੇਖਣਾ ਹੀ ਤਾਂ ਇੱਧਰ ਆ ਜਾ। ਖਬਰ ਨਹੀਂ ਕਿਵੇਂ ਜੁਰਤ ਆ ਗਈ ਉੱਠਣ ਦੀ, ਮੈਂ ਉੱਠ ਖੜੋਤਾ, ਬਾਬਾ ਜੀ ਦੇ ਪਾਸ ਚਲਾ ਗਿਆ। ਸੱਜੇ ਹੱਥ ਨਾਲ ਲਾ ਕੇ ਆਪਣੀ ਵੱਖੀ ਦੇ ਨਾਲ, ਤੇ ਖੱਬੇ ਹੱਥ ਨਾਲ ਕਹਿੰਦੇ ਨੇ ਇੱਥੇ ਆਵੇ। ਮੈਂ ਕਮਲੀ ਨੂੰ ਲੋਰ ਲੋਕ ਤਮਾਸ਼ੇ ਆਇਆ, ਇਸ਼ਕ ਵਜਾਏ ਢੋਲ, ਬਿਰਖੋ ਨੇ ਆਨ ਜਗਾਇਆ। ਮੈਂ ਕਮਲੀ ਨੂੰ ਲੋਰ ਲੋਕ ਤਮਾਸ਼ੇ ਆਇਆ, ਵੀ ਕਮਾਲ ਕੀ, ਕਿਆ ਰਸ ਹੈ ਇਸਦੇ ਬੋਲਣ ਵਿੱਚ। ਬਾਬਾ ਜੀ ਆਖਦੇ ਸਨ, ਅੱਖਰ ਸਿਰਫ ਜਵਾਨੋ ਨਾ ਨਿਕਲਣ ਬਈ, ਹਿਰਦੇ ਨਾਲ ਘਸ ਕੇ ਆਵਣ, ਤਾਂ ਫਿਰ ਉਹਨਾਂ ਦੀ ਤਸੀਰ ਹੋਰ ਹੁੰਦੀ। ਬੁੱਲਾ ਸ਼ਾਹ ਆਪਣੇ ਸਾਹਿਬ ਨੂੰ ਰਿਝਾਉਣ ਵਾਸਤੇ, ਮੁਰਸ਼ਦ ਮੇਰਾ ਸ਼ਾਹ ਇਨਾਇਤ, ਇਨਾਇਤ ਅਰਾਈ ਨੂੰ ਰਿਝਾਉਣ ਵਾਸਤੇ ਕੰਜਰੀ ਦੇ ਘਰ ਜਾਂਦਾ, ਉੱਥੇ ਨਾਚ ਗਾਣਾ ਸਿੱਖਦਾ, ਕਿਉਂਕਿ ਮੁਰਸ਼ਦ ਮੁਜਰਾ ਦੇਖਦਾ ਤੇ ਕੰਜਰੀ ਦੇ ਘਰ ਜਾਂਦਾ, ਤੇ ਜੇ ਮੁਜਰਾ ਕਰਨਾ ਮੈਨੂੰ ਆ ਜਾਵੇ ਤਾਂ ਮੈਂ ਰਿਝਾ ਲਿਆ ਕਰਾਂ। ਇਸ ਵਾਸਤੇ ਰੋਜ਼ ਜਾਣਾ ਕੰਜਰੀ ਦੇ ਘਰ, ਉਹਦੇ ਘਰ ਭਾਂਡੇ ਮਾਂਜਣੇ ਸੀ ਸੈਯਦ, ਮੰਨਿਆ ਪਰਮੰਨਿਆ ਪੂਜਨੀਕ ਮੁਸਲਮਾਨਾਂ ਵੀ, ਜਾਵੇ ਕੰਜਰੀ ਦੇ ਘਰ ਕਾਹਦੇ ਵਾਸਤੇ, ਆਪਣੇ ਮੁਰਸ਼ਦ ਨੂੰ ਰਿਝਾਵਣ ਦੀ, ਮੁਰਸ਼ਦ ਦੀ ਖਾਤਰ। ਇੱਕ ਦਿਨ ਇੱਕ ਮੌਲਵੀ ਆ ਗਿਆ, ਮੁੱਲਾ ਆ ਗਿਆ, ਆਖਣ ਲੱਗਾ, ਸ਼ਾਹ ਜੀ ਅਸੀਂ ਤੁਹਾਨੂੰ ਗੋਡੀ ਹੱਥ ਲਾਉਂਦੇ, ਤੁਹਾਡੇ ਪੈਰੀ ਪੈਂਦੇ ਹਾਂ ਤੇ ਤੁਸੀਂ ਕੰਜਰੀ ਦੇ ਜਾਂਦੇ ਹੋ ਇਸ ਅਰਾਈ ਦੀ ਖਾਤਰ। ਦੇਖੋ ਕਿਤਨੀ ਨਿੰਦਾ ਹੋ ਰਹੀ, ਲੋਕ ਮੂੰਹ ਤੇ ਭਾਵੇਂ ਨਾ ਆਖਣ, ਕੰਢ ਪਿੱਛੇ ਜ਼ਰੂਰ ਆਖਦੇ। ਇਹ ਬੜੀ ਹਤਕ ਹੈ ਤੁਹਾਡੀ, ਨਾ ਜਾਇਆ ਕਰ। ਬੁੱਲੇ ਸ਼ਾਹ ਨੇ ਆਖਿਆ, ਵੇ ਹਟ ਮੁੱਲਾ, ਤੂੰ ਰੋਕ ਨਾ ਸਾਨੂੰ, ਤੂੰ ਕੀ ਜਾਣੇ ਇਹਨਾਂ ਰਮਜ਼ਾਨ, ਸ਼ਰ੍ਹਾਂ ਦੇ ਪਾਬੰਦ ਕੀ ਜਾਣਨ ਹਕੀਕਤਾਂ, ਸ਼ਰ੍ਹਾਂ ਵਾਲਿਆਂ ਦੇ ਉੱਚੇ ਦਰਵਾਜ਼ੇ, ਆਸ਼ਕਾਂ ਦੀ ਨੀਵੀਂ ਮੋਰੀ, ਇਹਨਾਂ ਪੰਡਤਾਂ ਤੇ ਮੌਲਾਣਿਆਂ ਤੋਂ ਜੋ ਲੰਘਿਆ ਸੋ ਚੋਰੀ, ਤੁਸਾਂ ਸਭ ਦਾ ਰਸਤਾ ਰੋਕਿਆ, ਤੁਹਾਡੇ ਵਸ ਹੁੰਦਾ ਤੇ ਕੋਈ ਅਗਾਂਹ ਨਾ ਜਾ ਸਕਦਾ। ਵੇ ਹਟ ਮੁੱਲਾ, ਤੂੰ ਰੋਕ ਨਾ ਮੈਨੂੰ, ਸਾਨੂੰ ਮੱਥੇ ਤਿਲਕ ਲਗਾਵਣ ਦੇ, ਲਾ ਲੈਣ ਦੇ ਤਿਲਕ, ਕਿਉਂਕਿ ਹਾਰ ਸ਼ਿੰਗਾਰ ਕਰਕੇ ਨੱਚਣਾ ਪੈਂਦਾ ਸੀ ਨਾ। ਵੀ ਹਟ ਮੁੱਲਾ ਤੂੰ ਰੋਕ ਨਾ ਮੈਨੂੰ, ਮੈਨੂੰ ਮੱਥੇ ਤਿਲਕ ਲਗਾਵਣ ਦੇ, ਮੱਥੇ ਤਿਲਕ ਲਗਾ ਕੇ ਮੈਨੂੰ ਘਰ ਕੰਜਰੀ ਦੇ ਜਾਵਣ ਦੇ, ਘਰ ਕੰਜਰੀ ਦੇ ਜਾ ਕੇ ਮੈਨੂੰ ਰੁੱਠਾ ਯਾਰ ਮਨਾਵਣ ਦੇ। ਕਿਉਂ? ਜਿਹਦਾ ਯਾਰ ਨਹੀਂ ਮੰਨਿਆ, ਜਿਹਦਾ ਯਾਰ ਰੁੱਸ ਗਿਆ। ਸਾਧ ਸੰਗਤ ਬੋਲੋ ਸ੍ਰੀ ਵਾਹ। ਬੁੱਲਿਆ ਕਈਆਂ ਦੀਆਂ ਅੱਖਾਂ ਖੋਲ ਦਿੱਤੀਆਂ, ਕਈਆਂ ਦੀਆਂ ਅੱਖਾਂ ਖੁੱਲ ਗਈਆਂ, ਕਈਆਂ ਦੀਆਂ ਅੱਖਾਂ ਵਿੱਚ ਸੂਹੇ ਵੀ ਦਿੱਤੇ ਗਏ। ਜੋ ਵੇਖ ਨਾ ਸਕੇ ਜਦ ਵੀ ਡਿੱਠਾ ਮੁੱਲੇ ਸ਼ਾਹ ਨੂੰ ਤਾਂ ਕਹਿਰੀ ਅੱਖ ਨਾਲ, ਕਿਉਂਕਿ ਸ਼ਰ੍ਹਾਂ ਦੇ ਪਾਬੰਦ ਸਨ, ਸ਼ਰੀਅਤ ਵਾਲੇ ਸਨ। ਸ਼ਰ੍ਹਾਂ ਵਾਲੇ ਹੋਰ, ਹਕੀਕਤ ਵਾਲੇ ਹੋਰ, ਪਿਆਰ ਵਾਲੇ ਹੋਰ, ਕੱਟੜਪੰਥੀ ਹੋਰ। ਜੋ ਕੱਟੜ ਹਨ ਉਹਨਾਂ ਦਾ ਕੰਮ ਹੈ ਕੱਟਣਾ, ਕੱਟੀ ਰਹਿਣ, ਕੱਟਦੇ ਰਹਿਣ, ਪਰ ਜੋ ਪਿਆਰ ਵਾਲੇ ਹਨ ਉਹਨਾਂ ਦਾ ਕੰਮ ਹੈ ਸੀਂਦੇ ਰਹਿਣ, ਸੀਤੀ ਰੱਖਣ, ਆਪਣੇ ਮਨ ਨੂੰ ਵੀ ਦੂਜਿਆਂ ਦੇ ਮਨ ਨੂੰ ਵੀ। ਜਿਤਨੀ ਕੁਭਾਰ ਲੱਗੀ ਮੱਥੇ ਤਿਲਕ ਲਗਾ ਕੇ ਮੈਨੂੰ ਘਰ ਕੰਜਰੀ ਦੇ ਜਾਵਣ ਦੇ, ਕੰਜਰੀ ਦੇ ਘਰ ਜਾ ਕੇ ਮੈਨੂੰ ਰੁੱਠਾ ਯਾਰ ਮਨਾਵਣ ਦੇ। ਭੁੱਲਾ ਸ਼ਾਹ ਆਖਦਾ ਇਸ਼ਕ ਦੀ ਨਮਾਜ਼ ਦਾ ਇਹ ਪਹਿਲਾ ਅਸੂਲ ਹੈ, ਯਾਰ ਹੋਵੇ ਸਾਹਮਣੇ ਤਾਂ ਸਿਜਦਾ ਕਬੂਲ ਹੈ। ਯਾਰ ਹੋਵੇ ਸਾਹਮਣੇ ਤਨ ਮਨ ਹੋਏ ਨਿਹਾਲ, ਜਾਂਗੁਰ ਦੇਖਾਂ ਸਾਹਮਣੇ। ਇਸ਼ਕ ਦੀ ਨਮਾਜ਼ ਦਾ ਇਹ ਪਹਿਲਾ ਅਸੂਲ ਹੈ ਕਿ ਯਾਰ ਹੋਵੇ ਸਾਹਮਣੇ। ਹੀਰ ਨੇ ਸਦਾ ਸਾਹਮਣੇ ਰੱਖਿਆ, ਮਾਂ ਨੇ ਦਿੱਤੀ ਸੂਈ ਧੀਏ ਅੰਦਰ ਕਿੱਲੀ ਨਾਲ ਟੰਗ ਦੇ ਲੈ ਕੇ ਖੜੋਤੀ ਹੈ, ਵਿਰ ਵਿਰ ਕੰਧ ਨੂੰ ਤੱਕੀ ਜਾਂਦੀ ਹੈ। ਆਵਾਜ਼ ਆਈ ਮਾਂ ਦੀ, ਬੇਟੀ ਸੂਈ ਨਾ ਟੁੰਗੀ ਗਈ ਹੁਣ ਤਾਈਂ। ਰੋ ਕੇ ਆਖਦੀ ਹੈ ਮਾਂ ਜੀ ਕਿੱਥੇ ਟੁੰਗਾਂ, ਜਿੱਥੇ ਟੁੰਗਦੀਆਂ ਗੇਰਾਂ ਜਾ ਖੜੋਤਾ। ਅੱਖਾਂ ਖੁੱਲ ਜੋ ਗਈ। ਇਸ਼ਕ ਦੀ ਨਮਾਜ਼ ਦਾ ਇਹ ਪਹਿਲਾ ਅਸੂਲ ਹੈ, ਯਾਰ ਹੋਵੇ ਸਾਹਮਣੇ ਤਾਂ ਸਜਦਾ ਕਬੂਲ ਹੈ। ਤੂੰ ਆਖਣਾ ਤੇਰੀ ਸ਼ਾਨ ਵਿੱਚ ਫਰਕ ਪੈ ਜਾਏਗਾ, ਤੂੰ ਸੈਯਦ ਹੈ, ਤੂੰ ਮੱਥੇ ਤੇ ਤਿਲਕ ਲਗਾਨਾ, ਤੂੰ ਕੰਜਰੀ ਦੇ ਘਰ ਜਾਣਾ, ਨਾਚ ਮੁਜਰਾ ਸਿੱਖਣਾ ਅਨੈਤ ਅਰਾਈ ਨੂੰ ਰਿਝਾਉਣ ਵਾਸਤੇ। ਹੋਏ ਮੂਰਖਾ, ਮੇਰੀ ਸ਼ਾਨ ਵਿੱਚ ਕੋਈ ਫਰਕ ਨਹੀਂ ਪੈਂਦਾ। ਗੁਰੂ ਅਮਰਦਾਸ ਨੇ ਸੋਚਿਆ ਮੇਰੀ ਸ਼ਾਨ ਵਿੱਚ ਫਰਕ ਪੈਂਦਾ, ਮੈਂ ਕੁੜਮ ਹਾਂ, ਕੋਈ ਕੀ ਆਖੇਗਾ। ਤੇ ਕਹਿਣ ਵਾਲਿਆਂ ਕਹਿ ਵੀ ਦਿੱਤਾ ਅਮਰੂ ਨਿਛਾਵਾਂ, ਜਿਹਨੂੰ ਕੋਈ ਥਾਂ ਨਹੀਂ ਜਲਦੀ, ਕੁੜਮਾਂ ਦੇ ਬੂਹੇ ਤੇ ਪਿਆ ਰੋਟੀ ਦੀ ਖਾਤਰ। ਤੇ ਫਿਰ ਕੀ ਬਚਨ ਮੂੰਹੋਂ ਨਿਕਲਿਆ, ਨਿਥਾਵੀਏ ਜਲੀਏ, ਤੂੰ ਆਖਣੀਏ ਅਮਰੂ ਨਿਥਾਵਾਂ। ਉਹ ਨਿਥਾਵਾਂ ਹੈ ਜਿਹਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੋੜਿਆਂ ਵਿੱਚ ਥਾਂ ਮਿਲੀ। ਮੁੱਲਾ ਤੂੰ ਆਖਣਾ ਤੇਰੀ ਸ਼ਾਨ ਵਿੱਚ ਫਰਕ ਪੈਂਦਾ, ਨਹੀਂ ਹੋਏ ਮੇਰੀ ਸ਼ਾਨ ਵਿੱਚ ਕੋਈ ਫਰਕ ਨਹੀਂ ਪੈਂਦਾ,
ਮੇਰੀ ਸ਼ਾਨ ਵਿੱਚ ਫਰਕ ਨਹੀਂ ਪੈਂਦਾ। ਉਹ ਨੱਚ ਕੇ ਮਨਾ ਲਾ ਯਾਰ ਨੂੰ, ਮੇਰੀ ਸ਼ਾਨ ਵਿੱਚ ਫਰਕ ਨਹੀਂ ਪੈਂਦਾ। ਨੱਚ ਕੇ ਮਨਾ ਲਾ ਯਾਰ ਨੂੰ, ਮੇਰੀ ਚਾਨਕ ਫਰਕ ਹੋਵੇ ਸਾਮਨੇ ਬਸ ਜੁਦਾ ਕਬੂਲ ਹੈ ਓ ਯਾਰ ਰੁੱਠਿਆ ਯਾਰ ਰੁੱਠਿਆ ਕੱਖ ਨਹੀਂ ਰਹਿੰਦਾ ਨੱਚ ਕੇ ਮਨਾ ਲਾ ਯਾਰ ਨੂੰ ਯਾਰ ਰੁੱਠਿਆ ਕੱਖ ਨਹੀਂ ਰਹਿੰਦਾ ਨੱਚ ਕੇ ਮਨਾ ਲਾ ਯਾਰ
ਬਹਿਲੋ ਨੇ ਆਪਣਾ ਯਾਰ ਕਿਵੇਂ ਮਨਾਇਆ ਟੋਕਰਾ ਚੁੱਕੀ ਫਿਰਦਾ ਗਲੀਆਂ ਦਾ ਕੂੜਾ ਸਦ ਤੇਰੀ ਖਾਤਰ ਕੁਛ ਵੀ ਕਰਨਾ ਪਵੇ ਉਸ ਕਰਨ ਨੂੰ ਬੰਦਾ ਦੇਰ ਨਾ ਕਰੇ ਖਬਰ ਨਹੀਂ ਕਿਹੜੀ ਕੀਤੀ ਪ੍ਰਵਾਨ ਹੋ ਜਾਣੀ ਕਿਸ ਕੀਤੀ ਨੂੰ ਭਾਗ ਲੱਗ ਜਾਣੀ ਤੋ ਖਬਰ ਨਹੀਂ ਉਹ ਕਿਹੜੀ ਘੜੀ ਸੀ ਜਿਸ ਘੜੀ ਨੂੰ ਬਾਬਾ ਜੀ ਨੇ ਮੋਹਰ ਲਾਈ ਤੇ ਜਿਸਦਾ ਸਦਕਾ ਅੱਜ ਤੁਸੀਂ ਇਹ ਸਾਰੇ ਨਾ ਅੱਕੇ ਹੋ ਨਾ ਥੱਕੇ ਹੋ ਨਾ ਭੁੱਖ ਹੈ ਨਾ ਪਿਆਸ ਹੈ ਮਾਨੋ ਇੱਕ ਆਸ਼ਿਕ ਨੇ ਆਪਣੀ ਸ਼ੋਹ ਦੇ ਕੇ ਅਨੇਕਾਂ ਆਸ਼ਿਕ ਬਣਾ ਕੇ ਬਿਠਾ ਦਿੱਤੇ ਆ ਗੁਰਸਿੱਖ ਆਸ਼ਿਕ ਸ਼ਬਦ ਦੇ ਸ਼ਬਦ ਆਸ਼ਕੀ ਹੈ ਗੁਰਸਿੱਖ ਦੀ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਏ ਜਿਸ ਤਰ੍ਹਾਂ ਵੀ ਪਾਈਏ ਤੋ ਮੁਬਾਰਕ ਸੋਨੇ ਦੇ ਮੰਦਰ ਮੁਬਾਰਕ ਜੇ ਹੀਰਿਆਂ ਮੋਤੀਆਂ ਦੀ ਵੀ ਜੜਤ ਹੋ ਜਾਏ ਤਾਂ ਮੈਂ ਤਾਂ ਜਿਸ ਵੇਲੇ ਉਹ ਕੱਚੀਆਂ ਕੁੱਲਾਂ ਕੁੱਲੀਆਂ ਦਾ ਸੁੱਖ ਮਾਣਦਾ ਹਾਂ ਉਸ ਧਿਆਨ ਵਿੱਚ ਜਾਂਦਾ ਹਾਂ ਬਾਬਾ ਜੀ ਦਾ ਨਿਯਮ ਸੀ ਬਈ ਪੱਕੀ ਇੱਟ ਨਹੀਂ ਲਗਾਉਣੀ ਕਿਉਂਕਿ ਸਰੀਰ ਹੀ ਕੱਚਾ ਇਹ ਕੱਚੀ ਕੰਧ ਕੱਚਾ ਵਿੱਚ ਵਾਸ ਤੇ ਇੱਟਾਂ ਪੱਕੀਆਂ ਸਰਦਾਰ ਬਹਾਦਰ ਨਾਰਾਇਣ ਸਿੰਘ ਜੀ ਨੇ ਗੁਰਦੁਆਰਾ ਸੀਸਗੰਜ ਬਣਾਇਆ ਰਾਧਾ ਸਵਾਮੀ ਸਨ ਬਾਬਾ ਜੀ ਦੇ ਦਰਸ਼ਨ ਕੀਤੇ ਨਿਹਾਲ ਹੋ ਗਏ ਫਿਰ ਗਏ ਬਾਬਾ ਜੀ ਦੇ ਨਾਲ ਉੱਥੇ ਉੱਥੇ ਬੇਨਤੀ ਕੀਤੀ ਬਾਬਾ ਜੀ ਆਪ ਪਹਾੜ ਤੇ ਚੱਲੇ ਹੋ ਦਾਸ ਨੂੰ ਸੇਵਾ ਬਖਸ਼ ਜਾਓ ਤੁਹਾਡੇ ਆਉਣ ਤੇ ਇਹ ਸਾਰਾ ਠਾਠ ਸੰਗ ਮਰਮਰ ਦਾ ਹੋ ਕਿੰਨਾ ਕੁ ਖਰਚਾ ਹੋ ਜਾਏਗਾ ਬਈ ਕਹਿਣ ਲੱਗਾ ਜੀ ਖਰਚਾ ਕੀ ਹੋਣਾ 5-7 ਲੱਖ ਹੋ ਜਾਏ ਜੇ ਸਾਰਾ ਹੀ ਸੰਗ ਮਰਮਰ ਦਾ ਬਣ ਜਾਏ ਨਿਰਹਨ ਸਿੰਘ ਇੰਨੇ ਰੁਪਈਏ ਹੈ ਨਾ ਤੇਰੇ ਕੋਲ ਕਿ ਮਹਾਰਾਜ ਬਹੁਤ ਹੁਕਮ ਦੀ ਦੇਰ ਹੈ ਤੁਹਾਡੇ ਆਉਂਦਿਆਂ ਨੂੰ ਤਿਆਰ ਹੋਵੇਗਾ ਕਹਿਣ ਲੱਗੇ ਨਹੀਂ ਨਾਰਾਇਣ ਸਿੰਘ ਅਸੀਂ ਤਾਂ ਨਿਯਮ ਕੀਤਾ ਹੋਇਆ ਬਈ ਪੱਕੀ ਇੱਟ ਨਹੀਂ ਲਗਾਉਣੀ ਜੇ ਰੋਟੀ ਪੱਕੀ ਪਕਾਈ ਆਏ ਤੇ ਖਾਣੀ ਹੈ ਤਾਂ ਕੰਧੀਆਂ ਕੰਧਾਂ ਪੱਕੀਆਂ ਕਿਸ ਵਾਸਤੇ ਕਰਨੀਆਂ ਆਖਣ ਲੱਗਾ ਮਹਾਰਾਜ ਤੁਹਾਨੂੰ ਤਾਂ ਲੋੜ ਨਹੀਂ ਪਰ ਮੇਰਾ ਭਲਾ ਕਿਵੇਂ ਹੋਏਗਾ ਕਹਿਣ ਲੱਗੇ ਨਾਰਾਇਣ ਸਿੰਘ ਜੇ ਤੇਰਾ ਭਲਾ 5-7 ਲੱਖ ਲਾ ਕੇ ਕੀਤਾ ਤਾਂ ਕਾਹਦਾ ਕੀਤਾ ਤੇਰਾ ਭਲਾ ਹੋ ਜਾਏਗਾ ਤੇਰਾ ਸਮਾਂ ਬਾਕੀ ਥੋੜਾ ਘਰਦਿਆਂ ਨੂੰ ਕਹਿ ਦੇਈ ਬਈ ਜੇ ਤੂੰ ਚਲਾ ਜਾਏ ਤਾਂ 10 ਦਿਨ ਦੇ ਅੰਦਰ ਅੰਦਰ ਤੇਰੇ ਸਰੀਰ ਦੀ ਕੋਈ ਇੱਕ ਹੱਡੀ ਮੇਰੇ ਕੋਲ ਆ ਜਾਏ ਬਸ ਤੇਰਾ ਭਲਾ ਹੋ ਗਿਆ ਤੇ ਜਿਸ ਦਿਨ ਹੋਇਆ ਬਿਮਾਰ ਸਾਰੇ ਪਰਿਵਾਰ ਨੂੰ ਸੱਦਿਆ ਮੈਂ ਸਭ ਕੁਝ ਤੁਹਾਨੂੰ ਦਿੱਤਾ ਇੱਕ ਮੇਰੀ ਵੀ ਮੰਨੋਗੇ ਕਿਉਂ ਨਾ ਮੰਨਾਂਗੇ ਮੇਰੇ ਬਾਅਦ ਸੰਸਕਾਰ ਤੋਂ 10 ਦਿਨਾਂ ਦੇ ਅੰਦਰ ਮੇਰੇ ਸਰੀਰ ਦੀ ਹੱਡੀ ਬਾਬਾ ਜੀ ਦੇ ਪਾਸ ਪਹੁੰਚ ਜਾ। ਬਾਬਾ ਜੀ ਕਿਆ ਕਰਦੇ ਸਨ? ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਆਖਦੇ ਸਨ, ਤੇਰਾ ਸਿੱਖ ਆਇਆ। ਉੱਥੇ ਜਾ ਕੇ ਫਿਰ ਇਹ ਜੀਵਨ ਪਦਵੀ ਪਾਉਂਦਾ, ਇੱਥੋਂ ਮਰਦਾ ਹੈ ਅਤੇ ਅਗਾਂਹ ਜਾ ਕੇ ਫਿਰ ਜਿਉਂਦਾ, ਨਹੀਂ ਤਾਂ ਫਿਰ ਮਰਿਆਂ ਇਸ ਨੂੰ ਯੁੱਗ ਬੀਤ ਜਾਂਦੇ ਹਨ, ਜਿੰਨਾ ਚਿਰ ਕੋਈ ਜਿਵਾਉਣ ਵਾਲਾ ਨਾ ਆਵੇ ਜੀ ਨਹੀਂ ਸਕਦਾ। ਫਿਰ ਖੁੱਲਿਆ ਕਰਮ ਕਿਰਪਾ ਬਈ ਠਾਕੁਰ, ਤਾਂ ਫਿਰ ਕੀ ਹੋਇਆ? ਕੀਰਤਨ ਹਰ ਹਰ ਗਾਈ,
ਕਰਮ ਕਿਰਪਾ ਬੈਠਾ
ਪਦਵੀ ਹਰ ਕੋ ਦਾਸ। ਆ ਨਹੀਂ ਜਿਉਂਦੇ ਜਿਹੜੇ ਆ ਤੁਰੇ ਫਿਰਦੇ ਹਨ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਅਸਲ ਜਿਉਂਦੇ ਉਹੀ ਹਨ ਜਿਨ੍ਹਾਂ ਨੇ ਜਪਿਆ ਸ੍ਰੀ ਵਾਹ, ਹੋਰ ਕੋਈ ਨਹੀਂ ਜਿਉਂਦਾ। ਜੇ ਇਹੀ ਜੀਵਨ ਹੈ ਤਾਂ ਪਸ਼ੂ ਵੀ ਜੀ ਰਿਹਾ, ਸਾਹ ਤਾਂ ਉਸਦੀ ਦੇਹੀ ਵਿੱਚ ਵੀ ਚੱਲ ਰਹੇ ਹਨ। ਕੀ ਫਰਕ ਹੈ ਉਸ ਮਨੁੱਖ ਔਰ ਪਸ਼ੂ ਵਿੱਚ? ਨਿੰਦਰਾ, ਭੋਜਨ, ਭੋਗ, ਵੈ, ਇਹ ਪਸ਼ ਪੁਰਖ ਸਮਾਨ, ਇਹ ਤਾਂ ਬਰਾਬਰ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਜੇ ਪਤ ਹੀ ਲੈ ਗਈ ਕਾਹਦਾ ਜੀਵਨ। ਪਤ ਲੈ ਜਾਂਦੀ ਹੈ ਸਭਨਾ ਦੀ ਕਿੱਥੇ ਜਿੱਥੇ ਸਾਇਰ ਲੰਘਣਾ, ਜਿੱਥੇ ਸਾਇਰ ਲੰਘਣਾ। ਅਗਨ ਪਾਣੀ ਅਸਗਾਹ ਕੰਦੀ ਦਿਸ ਨ ਆਵਈ ਤਾਈ ਪਵੇ ਕਹਾ, ਨਾਨਕ ਉੱਥੇ ਜਾਣੀਏ ਸਾਹ ਕਈ ਪਾਤਸ਼ਾਹ, ਕਈ ਸ਼ਾਹ ਕਈ ਪਾਤਸ਼ਾਹ ਉੱਥੇ ਤਰਲੇ ਪੈ ਲੈਂਦੇ ਹਨ, ਕੋਈ ਸਾਨੂੰ ਲੈ ਚੱਲੋ, ਪਰ ਕੌਣ ਲੈ ਜਾਏ? ਕਿਸੇ ਦੀ ਹੈ ਸਮਰੱਥਾ? ਇਹ ਸਮਰੱਥਾ ਉਸ ਦੀ ਹੈ ਜਿੰਨੀ ਨਾਮ ਧਿਆਇਆ। ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਖੇਤੀ ਛੱਡੀ। ਉਹ ਕਈ ਉੱਥੇ ਇਕੱਠੇ ਹੁੰਦੇ 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 ਭੀੜ ਲੱਗ ਜਾਂਦੀ ਹੈ, ਫਿਰ ਉਹ ਰਾਹ ਤੱਕਦੇ ਹਨ ਬਾਬੇ ਨੰਦ ਸਿੰਘ ਦਾ ਕਿ ਤੂੰ ਕਦੋਂ ਇੱਥੋਂ ਲੰਘੇਗਾ, ਨਹੀਂ ਤਾਂ ਮਹਾਤਮਾ ਨੂੰ ਜਾਣ ਦੀ ਕੀ ਲੋੜ ਹੈ? ਇਸੇ ਵਾਸਤੇ ਜਾਂਦੇ ਨੇ ਵੀ ਕੋਈ ਪੂਰ ਲੈ ਗਿਆ ਕੋਈ ਪੂਰ ਲਿਆਇਆ, ਮਲਾਂ ਜੋ ਹੋਏ ਬੇੜੇ ਦੇ, ਹਰ ਚੱਕਰ ਵਿੱਚ ਮਲਾਂ ਨੂੰ ਬੇੜੇ ਦੇ ਨਾਲ ਇੱਧਰ ਆਉਣਾ ਪੈਂਦਾ ਹੈ ਉੱਧਰ ਜਾਣਾ ਪੈਂਦਾ ਹੈ। ਇਹ ਦੋਵੇਂ ਕਿਨਾਰੇ ਇਸਦੇ ਆਪਣੇ ਹਨ, ਜਿਹੜੇ ਪਾਸੇ ਮਰਜ਼ੀ ਚਲਾ ਜਾਏ, ਇਹ ਲੋਕ ਵੀ ਉਸਦਾ ਹੈ, ਉਹ ਪਰਲੋਕ ਵੀ ਉਸਦਾ ਹੈ। ਅਸੀਂ ਇਸ ਗੱਲੋਂ ਨਹੀਂ ਰੋਂਦੇ ਵੀ ਉਹ ਆਪਣੇ ਘਰ ਕਿਉਂ ਗਿਆ, ਇਸ ਗੱਲੋਂ ਰੋਂਦੇ ਹਾਂ ਵੀ ਸਾਨੂੰ ਵੀ ਨਾਲ ਰੱਖੇ, ਨਾਲ ਲੈ ਜਾਏ। ਜਿਵੇਂ ਬਚਨ ਕੀਤਾ ਹੋਇਆ ਰਾਗਾ ਸਿਆਂ, ਬੜੇ ਚਿਰ ਦੀ ਬਾਤ ਹੈ, ਬਾਬਾ ਜੀ ਨੇ ਪੁੱਛਿਆ ਤੂੰ ਯਾਰ ਜਿਹੜੀਆਂ ਸਾਖੀਆਂ ਕਰਨਾ ਤੈਨੂੰ, ਇਹ ਜਵਾਨੀ ਯਾਦ ਨੇ ਕਿ ਕੋਈ ਕਾਪੀ ਛਾਪੀ ਬਣਾਈ ਹੋਈ? ਉਹ ਮੈਂ ਕਿਹਾ ਜੀ ਕਾਪੀ ਹੈ। ਕਹਿਣ ਲੱਗੇ ਫਿਰ ਕੱਲ੍ਹ ਦਿਖਾਈ ਲਿਆ ਕੇ। ਮੈਂ ਸਵੇਰੇ ਸਵੇਰੇ ਕਾਪੀ ਲੈ ਗਿਆ, ਕਾਪੀ ਲਿਜਾਣ ਦਾ ਤਾਂ ਇੱਕ ਬਹਾਨਾ ਹੀ ਸੀ, ਸੱਜਣਾ ਸੀ। ਮੈਂ ਚਲਾ ਗਿਆ, ਸਵੇਰ ਦਾ ਗਿਆ, ਦੁਪਹਿਰਾਂ ਹੋ ਗਈਆਂ। ਭਾਈਆ ਜੀ ਨੂੰ ਫਿਕਰ ਪਿਆ ਮੁੰਡਾ ਗਿਆ ਸਵੇਰ ਦਾ, ਪਰਤਿਆ ਨਹੀਂ। ਇੰਨਾ ਚਿਰ ਤਾਂ ਬਾਬੇ ਕਿਸੇ ਨੂੰ ਆਪਣੇ ਕੋਲ ਰਹਿਣ ਨਹੀਂ ਦਿੰਦੇ, ਤਾਂ ਫਿਰ ਗਿਆ ਕਿੱਥੇ? ਭਾਈਆ ਜੀ ਵੀ ਆ ਗਏ। ਉਸ ਵੇਲੇ ਐਡੀਆਂ ਪਾਬੰਦੀਆਂ ਨਹੀਂ ਸਨ ਹੁੰਦੀਆਂ, ਔਰ ਬਾਬਾ ਜੀ ਵੀ ਐਡੇ ਸਖਤ ਨਹੀਂ ਸਨ ਵਰਤਣ। ਇਹ ਤਾਂ ਪਿੱਛੋਂ ਜਿਵੇਂ ਜਿਵੇਂ ਤਾਰਨ ਦਾ ਭਾਰ ਵੱਧਦਾ ਗਿਆ ਤਿਵੇਂ ਤਿਵੇਂ ਪਾਬੰਦੀਆਂ ਲਾਉਣੀਆਂ ਪਈਆਂ। ਨਹੀਂ ਤਾਂ ਕਦੀ ਕੋਈ ਵਿਰਲਾ ਆਉਂਦਾ ਸੀ, ਫਿਰ ਭਾਈਆ ਜੀ ਨਾਲ ਤਾਂ ਬੜੇ ਖੁੱਲ੍ਹੇ ਡੁੱਲੇ ਰਹਿੰਦੇ ਸਨ, ਬੜੇ ਫ੍ਰੀ ਸਨ। ਜਿਸ ਵੇਲੇ ਭਾਈਆ ਜੀ ਆਏ, ਆਣ ਕੇ ਮੱਥਾ ਟੇਕਿਆ, ਕਹਿਣ ਲੱਗੇ ਜੀ ਬਾਹਰ ਇੱਕ ਜੱਟੀ ਪਈ ਰੋਂਦੀ ਹੈ। ਸਾਡੇ ਪਾਸੇ ਮੁਸਲਮਾਨ ਸਨ, ਔਰ ਮੁਸਲਮਾਨੀ ਨੂੰ ਜੱਟੀ ਕਹਿੰਦੇ ਸਨ। ਬਾਹਰ ਜੀ ਮੁਸਲਮਾਨੀ ਪਈ ਰੋਂਦੀ ਹੈ, ਜੱਟੀ ਪਈ ਰੋਂਦੀ ਹੈ, ਕੀ ਆਖਦੀ ਹੈ? ਉਹਦਾ ਜੀ ਬੱਚਾ ਬਿਮਾਰ ਹੈ। ਬਾਬਾ ਜੀ ਕਹਿਣ ਲੱਗੇ ਰਾਗਾ ਸਿਆ ਕੋਈ ਕੰਮ ਦੀ ਗੱਲ ਕਰ, ਗਰੀਬ ਨਵਾਜ਼ ਉਹ ਬੜਾ ਰੋ ਰਹੀ, ਇੱਕੋ ਇੱਕ ਉਸਦਾ ਬੱਚਾ ਹੈ ਔਰ ਬਿਮਾਰ ਹੈ, ਮੂਹੇ ਦੇ ਬਾਹਰ ਬੈਠੀ ਹੈ, ਕਿਰਪਾ ਕਰੋ। ਬਾਬਾ ਜੀ ਨੇ ਜਰਾ ਕੁ ਗੁੱਸਾ ਵੀ ਦਿਖਾਇਆ, ਰਾਗਾ ਸਿਆ ਮੂੰਹ ਸੰਭਾਲ ਕੇ ਬੋਲ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀ। ਭਾਈਆ ਜੀ ਨੇ ਆਖਿਆ ਜੇ ਮੈਂ ਤਾਂ ਸੰਤ ਹੁੰਦਾ ਬੂਹਾ ਖੋਲ ਦਿੰਦਾ ਵੀ ਆ ਜਾਓ, ਆਖਣ ਲੱਗੇ ਤਾਹੀਏ ਤੂੰ ਬਣਿਆ ਹੀ ਨਹੀਂ, ਤਾਹੀਏ ਨਹੀਂ ਨਾ ਬਣਿਆ। ਕਹਿਣ ਲੱਗੇ ਫਿਰ ਜੇ ਦਿਖਾਣੀ ਨਹੀਂ ਤਾਂ ਫਿਰ ਜਮ੍ਹਾਂ ਕਿਸ ਵਾਸਤੇ ਕਰਨੀ ਹੈ? ਬਾਬਾ ਜੀ ਕਹਿਣ ਲੱਗੇ ਬੀਜ ਹੈ, ਕਾਲ ਦੇ ਸਮੇਂ ਕਿਸਾਨ ਜਿਹੜੇ ਬੀਜ ਹਨ ਰੱਖ ਲੈਂਦਾ, ਉਹ ਨਹੀਂ ਖਾਂਦਾ। ਆਹ ਕਲਯੁਗ ਦਾ ਸਮਾਂ ਕਾਲ ਦਾ ਸਮਾਂ ਹੈ, ਤੁਹਾਨੂੰ ਇਹ ਨਾਮ ਨਹੀਂ ਲੱਭੇਗਾ ਕਿਤੇ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਆਪਣ ਹੀ ਤਿੰਨ ਰਾਹ ਚਲਾਇਓ, ਜੋ ਜੋ ਹੋਤ ਭਇਓ ਜਗ ਸਿਆਨਾ, ਤਿੰਨ ਤਿੰਨ ਆਪਣੋ ਪੰਥ ਚਲਾਨਾ, ਘਰ ਘਰ ਹੋਏ ਬਹੇਂਗੇ ਰਾਮਾ, ਪਰ ਤਿੰਨ ਤੇ ਏਕ ਨ ਸਰਈ ਕਾਮਾ, ਕਿਹੜਾ ਆ ਨਾਮ ਜਪਣ ਜਪਣ ਵਾਲਾ, ਇਹ ਕੰਮ ਨਹੀਂ ਸਰੇ। ਇਹਦੇ ਨਿੰਦਕ ਹੋ ਜਾਣਗੇ, ਜਪਣ ਦੀ ਲੋੜ ਹੀ ਕੋਈ। ਰਾਗਾ ਸਿਆ ਇਹ ਨਾਮ ਬੀਜ ਰੱਖਿਆ ਹੋਇਆ, ਬੀਜ ਵਾਸਤੇ ਪਏ ਜਪਦੇ ਹਾਂ ਦਿਨ ਰਾਤ, ਸਮਾਂ ਆਵੇਗਾ ਜਿਸ ਵੇਲੇ ਬੀਜ ਫਲੇਗਾ, ਸਭ ਕੁਝ ਹੋਏਗਾ। ਮੇਰੇ ਮੂੰਹੋਂ ਨਿਕਲਿਆ ਜੀ ਫਿਰ ਅਸੀਂ ਵੇਖਾਂਗੇ। ਆਖਣ ਲੱਗੇ ਪਿਛਲੇ ਜਨਮ ਤੋਂ ਕਿੱਥੇ ਸੀ, ਪਿੱਛੇ ਵੀ ਨਾਲ ਸੀ, ਹੁਣ ਵੀ ਨਾਲ ਹੈ, ਅਗਾਂਹ ਵੀ ਨਾਲ ਹੀ ਹੋਏਗਾ। ਬਚਨ ਤਾਂ ਉਹਨਾਂ ਦਾ ਸੱਤ ਹੈ, ਇਹ ਤਾਂ ਹੈ ਪੱਥਰ ਦੀ ਲੀਕ, ਮਿਟ ਨਹੀਂ ਸਕਦਾ। ਪਰ ਆਹ ਜਿਹੜੇ ਵਿੱਚ ਦਿਨ ਪੈ ਜਾਂਦੇ ਹਨ, ਅਜੋ ਪੈ ਗਏ ਹਨ, ਪੈ ਗਿਆ ਵਿਛੋੜਾ ਸੱਚੇ ਰੱਬ ਦਾ,
ਪੈ ਗਿਆ ਵਿਛੋੜਾ ਸੱਚੇ ਰੱਬ ਦਾ, ਗਾੜੀਓ ਗਈਆਂ ਤੂੰ ਗਈਆਂ ਮੈਨੂੰ, ਪੈ ਗਿਆ ਵਿਛੋੜਾ ਸੱਚੇ ਰੱਬ ਦਾ, ਗਾੜੀ ਹੋ ਗਈ ਨਾਮ ਤੋਂ ਬਿਨਾ।
ਆਖਦਾ ਰਜਾ ਵਿੱਚ ਰਵਾਂ, ਉਹ ਜਾਣੇ ਜਿਵੇਂ ਗੁਜ਼ਰ ਦਿਨ ਗੁਜ਼ਾਰੀ ਜਾਵਾਂ, ਪਰ ਫਿਰ ਮਨ ਆਖਦਾ ਕਿਤੇ ਇਤਨੀ ਕਾਲੀ ਨਾ ਹੋ ਜਾਵਾਂ ਕਿ ਅੱਗੇ ਗਈ ਨਾ ਮੰਨੀਏ, ਮਰੋ ਵੀ ਸੂਰ ਵੀ ਸੂਰ, ਅੱਗੇ ਗਈ ਕਿਤੇ ਪਛਾਣੀ ਨਾ ਜਾਵਾਂ, ਇਤਨੀ ਕਾਲੀ ਨਾ ਹੋ ਜਾਵਾਂ। ਇਸ ਵਾਸਤੇ ਬਾਬਾ ਲਗਨ ਗਣਾ ਵੀ ਵਈਆਂ ਸਾਹ, ਹੁਣ ਮੈਂ ਚਲੀ ਜਾਵਾਂ। ਬਾਬਾ ਲਗਨ ਗਣਾਏ ਹਮ ਵੀ ਵਈਆਂ ਸਾਹੋਰੇ, ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਟਲ, ਜੋ ਪ੍ਰਭ ਕਰੇ ਬਲਰਾਮ ਜੀਓ, ਉਹ ਸਾਹਾ ਤਾਂ ਟਲਣਾ ਨਹੀਂ, ਇੱਕ ਦਿਨ ਤਾਂ ਜ਼ਰੂਰ ਆਉਣਾ, ਪਰ ਰਿਆਇਤ ਕਰ ਦੇ ਛੇਤੀ ਲਿਆ, ਤੇਰੇ ਅੱਗੇ ਕਿਹੜੀ ਵੱਡੀ ਗੱਲ ਹੈ। ਅਬੇ ਪੀਰ ਮਹਾਪ੍ਰਬਲ ਭਈ, ਹੁਣੇ ਪੀੜਾ ਵੱਡੀ ਪੀੜਾ ਹੋ ਗਈ ਹੈ, ਇਸ ਵਾਸਤੇ ਆ ਬਰਸੀ ਤਾਂ ਹੋ ਗਈ ਤੇਰੀ, ਜੇ ਅਗਲੀ ਬਰਸੀ ਤੇਰੇ ਕੋਲ ਕਰੀਏ ਕੈਸੀ ਰਹੇ ਫਿਰ। ਪਰ ਸਾਡੀ ਤਾਂ ਅਰਦਾਸ ਹੈ, ਅਰਦਾਸ ਹੀ ਕਰ ਸਕਦੇ ਹਨ, ਹੋਰ ਸਾਡੇ ਵੱਸ ਨਾ ਕੁਝ ਹੈ, ਨਾ ਕਰਨ ਜੋਗੇ ਹਾਂ। ਜੇ ਸੁਣ ਲਵੇਂ ਤਾਂ ਤੇਰਾ ਲੱਖ ਲੱਖ ਸ਼ੁਕਰ ਹੈ, ਨਹੀਂ ਤਾਂ ਇੱਥੇ ਬੈਠਿਆ ਹੀ ਆ ਜੋ ਕੁਝ ਹੋ ਰਿਹਾ ਇਹੀ ਨਸੀਬ ਰਹੇ, ਇਹੀ ਬਖਸ਼ਿਸ਼ਾਂ ਹੋਣ ਤੇਰੀਆਂ, ਇਸੇ ਤਰ੍ਹਾਂ ਤੇਰੀਆਂ ਸੰਗਤਾਂ ਦੀ ਚਰਨ ਧੂੜ, ਇਸੇ ਤਰ੍ਹਾਂ ਤੇਰਿਆਂ ਕੀਰਤਿਆਂ ਦੀਆਂ ਧੁਨਾਂ, ਇਸੇ ਤਰ੍ਹਾਂ ਅਖੰਡ ਪਾਠਾਂ ਦੀਆਂ ਲੜੀਆਂ, ਕੀਰਤਨ ਦੀਆਂ ਝੜੀਆਂ, ਦਿਨ ਰਾਤ ਸੁਬਹਾ ਸ਼ਾਮ ਤੇਰੇ ਪਿਆਰਿਆਂ ਦਾ ਦਰਸ਼ਨ ਘਰ ਵਿੱਚ ਬਹਿ ਕੇ। ਤੂੰ ਆਖਦਾ ਸੀ ਮੈਂ ਆਗਿਆ ਮੰਗਦਾ ਸਾਂ, ਉਸ ਦੀਵਾਨ ਤੇ ਜਾਣਾ, ਉੱਥੇ ਜਾਣਾ, ਕਿਰਾਏ ਲਏ ਹੋਏ। ਆਖਣ ਲੱਗੇ ਯਾਰ ਘਰ ਵਿਆਹ ਹੈ, ਤੂੰ ਬਾਹਰਲੇ ਕਿਰਾਏ ਫੜੀ ਫਿਰਨਾ, ਆ ਟੋਕਰੀ ਸੁੱਟ ਦੇ ਘਰ ਦੀ ਚੁੱਕ ਲੈ। ਫਿਰ ਆਪ ਦੱਸਦੇ ਸਨ ਗੋਇੰਦਵਾਲ ਜਦੋਂ ਕਾਰ ਹੁੰਦੀ ਸੀ, ਜਿਹੜੇ ਮਿਸਤਰੀ ਮਜ਼ੂਰ ਸਨ ਨਾ ਦਿਹਾੜੀਦਾਰ, ਉਹ ਤਾਂ ਅੱਧੀ ਛੁੱਟੀ ਹੋਈ ਰੋਟੀ ਖਾਵਣ ਦੀ, ਬਸ ਜਿੱਥੇ ਕਈਆਂ ਸੁੱਟੀਆਂ ਸੁੱਟੀਆਂ ਤਗਾੜੀਆਂ ਸੁੱਟੀਆਂ ਸੁੱਟੀਆਂ ਚਲੇ ਗਏ ਅਤੇ ਰਾਮਦਾਸ ਚੁਣਦਾ ਫਿਰਦਾ। ਕਿਸੇ ਆਖਿਆ ਤੂੰ ਵੀ ਆਰਾਮ ਕਰ ਲੈ, ਤੂੰ ਵੀ ਜਾ ਰੋਟੀ ਖਾ। ਉਹਨੇ ਆਖਿਆ ਮੇਰਾ ਤਾਂ ਆਪਣਾ ਘਰ ਹੈ, ਉਹਨਾਂ ਦਾ ਆਪਣਾ ਘਰ ਨਹੀਂ ਸੀ, ਆਪਣੇ ਘਰ ਦੀ ਖਿੱਚ ਹੁੰਦੀ। ਤਾਂ ਬਾਬਾ ਜੀ ਕਹਿਣ ਲੱਗੇ ਆਹ ਟੋਕਰੀ ਸੁੱਟ ਦੇ ਦੁਨੀਆ, ਘਰ ਦੀ ਚੁੱਕ ਲੈ, ਕੀ ਆਖਨੇ ਗੁਜ਼ਾਰਾ ਨਹੀਂ ਹੋਏਗਾ। ਤੂੰ ਜਿੱਥੇ ਬਹਿ ਜਾਵੇਂ ਤੂੰ ਇੱਕ ਸ਼ਬਦ ਰੋਜ਼ ਸੁਣਾ ਦਿਆ ਕਰ, ਸਾਰੇ ਪਦਾਰਥ ਤੇਰੇ ਪੈਰਾਂ ਥੱਲੇ ਰਹਿਣੇ, ਤੇਰਾ ਰਾਸ਼ਨ ਵਰਦੀ ਸਰਕਾਰੀ ਹੈ, ਤੈਨੂੰ ਕਾਹਦਾ ਫਿਕਰ ਹੈ, ਲੋਕੀ ਤੇਰੇ ਘਰ ਆਇਆ ਕਰਨਗੇ, ਤੂੰ ਬਾਹਰ ਕਿਉਂ ਭਟਕਦਾ ਫਿਰਨਾ। ਉਹ ਤਾਂ ਹੋਰ ਅੱਖਰ ਵਰਤਦੇ ਸਨ ਕਿ ਛੱਡ ਯਾਰ ਕਿਉਂ ਜਬਕਦਾ ਫਿਰਨਾ, ਤੂੰ ਆਪਦੇ ਘਰ ਹੀ ਬਹਿ ਜਾ, ਲੋਕੀ ਤੇਰੇ ਘਰ ਆਇਆ ਕਰਨਗੇ। ਮੇਰੇ ਭਾਈਆ ਜੀ ਬੜੇ ਹੈਰਾਨ ਹੋਏ ਕਿ ਬਾਬਾ ਜੀ ਕਿਸ ਤਰ੍ਹਾਂ ਗੱਲਾਂ ਕਰਦੇ ਹਨ, ਨਾ ਹੋਣ ਵਾਲੀਆਂ। ਅੱਜ ਤਾਂ ਹੀ ਕਦੇ ਕਿਸੇ ਨੇ ਘਰ ਬਹਿ ਕੇ ਨਾ ਕੀਰਤਨ ਕੀਤਾ, ਨਾ ਉਸਦੇ ਘਰ ਲੋਕੀ ਆਏ ਅਤੇ ਨਾ ਉਹਦਾ ਗੁਜ਼ਾਰਾ ਹੋਇਆ। ਭਾਈ ਹੀਰਾ ਸਿੰਘ ਉਹ ਵੀ ਜਿੱਥੇ ਕੋਈ ਸੱਦੇ ਜਾਣਾ ਪੈਂਦਾ ਸੀ ਜਾਂਦੇ ਸਨ। ਘਰ ਤਾਂ ਆਈਦਾ ਉਸ ਵੇਲੇ ਜਿਸ ਵੇਲੇ ਚਾਰ ਦਿਨ ਆਰਾਮ ਕਰਨਾ ਹੋਵੇ, ਬਹਿ ਕੇ ਖਾਣਾ ਹੋਵੇ। ਅਤੇ ਬਾਬਾ ਜੀ ਆਖਦੇ ਨੇ ਤੂੰ ਘਰ ਬਹਿ ਕੇ, ਘਰ ਕੌਣ ਦੇਵੇਗਾ, ਕੌਣ ਆਵੇਗਾ, ਕੋਈ ਅੱਜ ਤਾਈਂ ਹੋਈ ਹੈ ਇਹ ਗੱਲ? ਹੁਣ ਜੇ ਕੋਈ ਪੁੱਛਦਾ ਕੋਈ ਬਾਬਾ ਜੀ ਦੀ ਕਰਾਮਾਤ ਦੱਸੋ ਤਾਂ ਮੈਂ ਆਖਣਾ ਆ ਵੇਖ ਲੈ। ਇਹ ਕਰਾਮਾਤ ਨਹੀਂ ਤਾਂ ਹੋਰ ਕਿਆ, ਕਿ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋਵੰਦੇ, ਉਹ ਬਚਨ ਹੋ ਰਹੇ ਹਨ। ਮੈਂ ਇੱਕ ਮਾਮੂਲੀ ਦੁਨੀਆਦਾਰ ਕੁੱਤਾ, ਕਿਸੇ ਗੱਲ ਜੋਗਾ ਨਹੀਂ, ਪਰ ਬਾਬਾ ਜੀ ਤੇਰੇ ਬਚਨਾਂ ਦੇ ਸਦਕੇ ਆ ਸਭ ਕੋਈ ਤੇਰੇ ਬਚਨਾਂ ਦੀਆਂ ਸਲਾਮਾਂ ਨੂੰ ਆਇਆ ਹੋਇਆ। ਇਹ ਬਚਨ ਭਾਵੇਂ ਤੂੰ ਹੱਸਦਿਆਂ ਕੀਤੇ, ਗੁੱਸੇ ਨਾਲ ਕੀਤੇ, ਰਾਹ ਜਾਂਦਿਆਂ ਕੀਤੇ, ਕਿ ਸਿਰ ਹੱਥ ਰੱਖ ਕੇ ਕੀਤੇ, ਜਿਵੇਂ ਵੀ ਤੇਰੇ ਮੂੰਹੋਂ ਕੋਈ ਬਚਨ ਨਿਕਲਿਆ ਉਹ ਪੱਥਰ ਦੀ ਲੀਕ ਹੋ ਗਿਆ, ਉਹ ਸੱਤ ਹੋ ਕੇ ਵਰਤਿਆ, ਆ ਤੇਰਾ ਬਚਨ ਸੱਤ ਹੋ ਰਿਹਾ। ਅੱਜ ਬਾਬਾ ਜੀ ਦੀ ਬਰਸੀ ਹੈ, ਭਗਵਾਨੋ ਕਿੱਡਿਆਂ ਭਾਗਾਂ ਵਾਲੇ ਹੋ ਤੁਸੀਂ, ਮੈਂ ਤੁਹਾਡੇ ਭਾਗਾਂ ਨੂੰ ਨਹੀਂ ਸਲਾਹ ਸਕਦਾ, ਆਪਣਿਆਂ ਨੂੰ ਸਲਾਹ ਰਿਹਾ ਕਿ ਇਹਡਿਆਂ ਭਾਗਾਂ ਵਾਨਾਂ ਨਾਲ ਬਾਬਾ ਜੀ ਨੇ ਮੇਰੀ ਸਾਂਝ ਪਾਈ, ਇੰਝ ਜਿਵੇਂ ਕਿਸੇ ਲਖਪਤੀ ਨਾਲ ਕਿਸੇ ਕੰਗਲੇ ਨੂੰ ਬਾਈਵਾਲ ਕਰ ਛੱਡੇ, ਇਹਦੀ ਵੀ ਰੋਟੀ ਦਾ ਵਸੀਲਾ ਬਣ ਜਾਏ ਤੋ ਮੇਰੇ ਵੀ ਤਰਨ ਦਾ ਬਾਬਾ ਜੀ ਨੇ ਇੱਕ ਵਸੀਲਾ ਬਣਾਇਆ ਕਿ ਆ ਪੁੰਨੀ ਲੋਕ ਤੇਰੇ ਘਰ ਆਉਣਗੇ, ਪੁੰਨ ਕਮਾਈਆਂ ਕਰਨ ਵਾਲੇ ਤੂੰ ਸ਼ਬਦ ਸੁਣਾਈ, ਇਹ ਤੈਨੂੰ ਥੋੜ੍ਹੇ ਥੋੜ੍ਹੇ ਆਪਣੇ ਕਿਣਕਾ ਕਿਣਕਾ ਪੁੰਨ ਦੇ ਕੇ ਇਸ ਯੋਗ ਕਰਨਗੇ ਕਿ ਜਦੋਂ ਸਮਾਂ ਆਵੇਗਾ ਤਾਂ ਫਿਰ ਤੂੰ ਮੇਰੇ ਤੱਕ ਪਹੁੰਚਣ ਯੋਗਾ ਹੋਏ। ਤੋ ਮੈਂ ਉਹ ਤੁਹਾਡੀਆਂ ਆਸੀਸਾਂ ਪਿਆ ਉਡੀਕਦਾ ਹਾਂ, ਦੇਵ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਹੁਣ ਕੀਰਤਨ ਸਮਾਪਤੀ, ਭੁੱਲਾਂ ਚੁੱਕਾਂ ਬਖਸ਼ਣੀਆਂ, ਅੱਜ ਕਾਫੀ ਲੇਟ ਹੋ ਗਏ ਹਾਂ, ਇਹ ਵਸ ਦੀ ਗੱਲ ਨਹੀਂ ਸੀ, ਕਿਉਂਕਿ ਬਹੁਤ ਗੁਰਮੁਖ ਸਨ ਹਾਜ਼ਰੀਆਂ ਦੇਣ ਵਾਲੇ। ਮੈਂ ਤਾਂ ਕਿਹਾ ਸੀ ਅੱਜ ਮੈਨੂੰ ਛੁੱਟੀ ਦੇ ਦੇ, ਕੀਰਤਨ ਹੋ ਗਿਆ, ਅਰਦਾਸਾ ਸੁਧ ਹੋਈ, ਭੋਗ ਪਾਓ, ਬਾਲ ਬਿਰਧ ਬੱਚੇ ਖਬਰੇ ਕਿੱਡੀ ਭੁੱਖ ਲੱਗੀ ਹੋਏਗੀ, ਕਿਵੇਂ ਚੁੱਪ ਕਰਕੇ ਬੈਠੇ। ਦਾਨੇ ਸੰਗਤ ਹੈ ਜਿੱਥੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਵੀ ਚੁੱਪ ਦਾ ਦਾਨ ਬਖਸ਼ੋ, ਕਿ ਆਪਣੀ ਥਾਂ 'ਤੇ ਬੈਠੋ। ਇੱਥੇ ਜੋ ਕੋਈ ਆਉਂਦਾ ਆਪਣੀ ਥਾਂ 'ਤੇ ਬੈਠਦਾ, ਔਰ ਜਿੰਨਾ ਚਿਰ ਬੈਠਦਾ ਐਸੀ ਚੁੱਪ ਸਾਧ ਕੇ ਬੈਠਦਾ ਕਿ ਜੋ ਕੋਈ ਅੱਖਰ ਆਉਂਦਾ ਕਿਰਸਾਨ ਵਾਂਗੂ, ਇੱਕ ਇੱਕ ਜਿਹੜਾ ਆ ਕਿਣਕਾ ਆਉਂਦਾ ਨਾ ਵਰਖਾ ਦਾ, ਇੱਕ ਇੱਕ ਤੁਪਕਾ ਪਾਣੀ ਦਾ, ਇਹ ਮੇਰੇ ਖੇਤ ਵਿੱਚ ਪਵੇ। ਇਸ ਵਾਸਤੇ ਖੇਤ ਮਿਆਲਾਂ ਉੱਚੀਆਂ। ਤੋ ਖਾਮੋਸ਼ ਹੋ ਕੇ ਚੁੱਪ ਕਰਕੇ ਸਭ ਕੋਈ ਮਾਈ ਭਾਈ ਸੁਬਾਹ ਸ਼ਾਮ ਜੋ ਹਰ ਜਸ ਕਰਦਾ ਹੈ, ਇਹ ਵੀ ਨਜ਼ਾਰਾ ਇੱਕ ਵੇਖਣ ਵਾਲਾ, ਯਾਦਗਾਰੀ ਦਿਹਾੜੇ ਹਨ, ਕਦੇ ਯਾਦ ਆਇਆ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮਾਈਆਂ ਲੰਗਰ ਅੰਦਰ ਛਕਣ ਗਈਆਂ ਔਰ ਭਾਈ ਗੁਰਮੁਖ ਪਿਆਰੇ ਬਾਹਰ ਸੜਕ ਦੇ ਉੱਤੇ ਪੰਗਤ ਲਗਾਉਣਗੇ ਔਰ ਲੰਗਰ ਦਾ ਪ੍ਰਸਾਦ ਇਕੜਾ ਪ੍ਰਸਾਦ ਦਾ ਕਿਣਕਾ ਇਕੱਠਾ ਹੀ ਵਰਤੇਗਾ। ਵਾਹਿਗੁਰੂ ਜੀ ਕਾ ਖਾਲਸਾ।